तत्कर्ता श्लोक महला पहला। पै विच पवन वह सद वाहो, पै विच चलै लख दरिया, पै विच अगन कढै वेगार, पै विच धरती दबी भार, पै विच इंद फिरै सिर भार, पै विच राजा धर्म द्वार, पै विच सूरज पै विच चंद, कोहो करोड़ी चलत न अंत। पै विच सिद्ध बुद्ध सुरनाथ, पै विच आडाने आकाश, पै विच जोध महाबल सूर, पै विच आवै जावै सूर, सगलिया भाव लिखिया सिरलेख, नानक निर्भव निरंकार सच एक महला पहला।
नानक निर्भव निरंकार पुरखित राम रवाल, इतिया कन कहानिया किते भेद विचार, इते नचे मंगते गुरमुर पूरे ताल, बाजार ही बाजार में आए कटे बेजार, गावे राजे रानिया भोला आल पताल, लखटकिया के मुंदड़े लखटकिया के हार।
जित तन पाइए नानक से तन होए चार, ज्ञान न गली ढूंढिए कथना करड़ा सर, कर मिले ता पाइए और हिकमत हुकम खुआर पौड़ी। नजर करे जे
नदरी सतगुर पाया जो बोते जन्म भरमया,
ता सतगुर
शब्द सुनाया सतगुर जीवन दाता को नहीं,
सब सुने हो
लोक सुनाया सतगुर मिले सच पाया, जिन्नी भी
नादर करे जे अपनी ते नादरी सतगुर पाया, ए जीओ बहुत जन्म भ्रमया तां सतगुर शब्द सुनाया, सतगुर जे वरदाता को नहीं सब सुनया लोक सवाया, सतगुर मिलिया सच बाजन विचो आप गवाया, जिन सचो सच बुझाया जिन सचो सच बुझाया, बोलना सतनाम
वाहिगुरु जी। आशा महला चौथा। गुरमुख टूंड टूंडे दया कर साजन दादा राम राजे, कंचन काया कोट गढ़ हर हर सीता हर हर सीता, करतार श्लोक महला पहला। कड़िया सबे गोपिया बहर कन गोपाल,
पौन पानी सूरज अवतार,
सगली धरती माल तन वर्षण सर्व जंजाल, वायन चेले नचन गुर पैर फलायन फेरन सिर, रोटियां कारण पूरे साल आप पछाड़े धरती नाल,
गोपियां
निरभउ निरंकार सच ਸਗਲ ਜਵਾਨ
ਸੇਵਕ ਸੇਵੈ ਤਨ ਚੜਾਓ ਪਿੰਨੀ ਰਹਿਣ ਨਾ ਮਰ ਜਾਓ
ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ
ਚਰਖਾ ਚੱਕੀ ਚੱਕ ਹਰ ਬਰੋ ਲੈ ਬਹੁਤ ਅਨੰਤ
ਲਾਟੂ ਮਾਧਾਣੀਆਂ ਅਨਗਾ
ਨਿਰੰਕਾਰ ਹੈ ਨਾ ਲਈਏ ਨਰਕ ਨਾ ਜਾਈਏ ਜੀਓ ਪਿੰਡ ਸਭ ਤਿਸਦਾ ਦੇਖਾ ਜੇ ਆਗ ਆਈਏ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨਿਸਦਾਈਏ ਜੇ ਜਰਵਾਣਾ ਪਰ ਹਰੈ ਜਰਬੇਸ ਕਰੇਦੀ ਆਈਏ ਕੋ ਰਹੇ ਨਾ ਭਰੀਆ ਪਾਈਐ ਕੋ ਰਹੇ ਨਾ ਭਰੀਆ ਪਾਈਐ ਬੋਲੋ ਸਤਨਾਮ
ਪੰਥ ਦਸ਼ਾ ਨਿਤ ਖੜੀ ਮੁੰਦ ਜੋਗਨ ਵਾਲੀ ਰਾਮ ਰਾਜੇ ਮੁਸਲਮਾਨਾ ਸਿਫਤ ਸ਼ਰੀਅਤ ਪੜ ਪੜ ਕਰੈ ਵਿਚਾਰ
ਸਤਨਾਮ ਸ਼੍ਰੀ ਵਾਹਿਗੁਰੂ।
ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਗ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸੰਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਵਾਹਿਗੁਰੂ ਜੀ ਗੁਰਮੁਖ ਪਿਆਰੇ ਆਏ ਮਿਲ, ਮੈਂ ਸ੍ਰੀ ਵਿਚੋਂ
ਸੇਵ ਕੀਤੀ ਸੰਤੋ ਕਿ ਸੱਚੇ ਆਇਆ, ਉਹਨੀ ਮੰਦੇ ਪੈਰ ਨਾ ਰੱਖਿਓ ਕਰ ਸੋ ਕਰ ਧਰਮ ਕਮਾਇਆ, ਉਹਨੇ ਦੁਨੀਆਂ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ। ਤੂੰ ਬਸੀ ਸੀ ਅਗਲਾ ਦੇ ਵਿਚੜਾ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ।
ਵਾਹਿਗੁਰੂ ਜੀ ਅੰਮ੍ਰਿਤ ਪਿੰਨੀ ਦੇ ਹੋਰੀ ਬੁਰੀ ਅੰਮ੍ਰਿਤ ਪੁਰਖਾਂ ਬਿਰਖਾਂ ਤੀਰਥਾਂ ਅੱਡਾਂ ਮੇਖਾਂ ਖੇਤਾਂ
ਮੰਡਲਾ
ਅੰਡ
बोलना जी सतनाम श्री वाहिगुरु जी।
आशा महला चौथा हर अमृत भगत भंडार है गुर सत गुर पासे राम राजे गुर सत गुर सर करतार श्लोक महला पहला परम सत्कार योग सतगुरां दी साजी नवाजी साध संग जी प्यार नाल आखो सतनाम
श्री वाहिगुरु जी।
सतगुरां दी पार कृपा दा सदका श्री आशा जी दी वार दी पवित्र बाणी दे अठ श्लोक संपूर्ण हो चुके हन। नौवां श्लोक आपां पढ़ रहे हैं। श्री आशा जी दी वार दे सारी बाणी धन सतगुरु गुरु नानक देव निरंकार पातशाह जी ने चढ़िया सोधन धरत लुकाई संसार दे तारन वास्ते चार उदासियां कीतियां जिथे जिथे सतगुर गए जेहो जी अवस्था उना प्रेमियां दी जग्यासुआं दी मिलन वाले गुरमुखां दी वेखी ओहो जा उपदेश बाणी द्वारा सतगुरां ने बख्शे। धन सतगुरु नानक देव जी दी वड्याई जिस इलाके विच सतगुर पहुंचे उसे इलाके दी भाषा विच उना लोकां नू उपदेश बख्शे। जे सतगुरां दे सामने संस्कृत दे पढ़े विद्वान आए तां निरंकार पातशाह जी ने संस्कृत विच ही उना नू ज्ञान बख्शिया। जे मराठी दे महाराष्ट्र विच रहण वाले आए उन्हां दी भाषा द्वारा ही बाणी बख्शी। अरबी फारसी पढ़न वाले सतगुरां दे सामने आए यक अर्ज गुप्तंग पेश तो दरगोश कुन करतार हका कबीर करीम तू बेऐब परवदगार। धन सतगुरु नानक पातशाह जी जिस समय बेबे नानकी जी दे पिंड सुल्तानपुर लोधी इस शहर विच सतगुरु गुरु नानक देव जी ने अपने जीवन दा सब तो वड्डा समा गुजारिया 14.5 साल। इना समा सतगुरां ने इस धरती ते होर किते नहीं गुजारिया। 14.5 साल लगातार सुल्तानपुर लोधी बेबे नानकी जी दे नगर विच सतगुर रहे। इथों ही सतगुरां ने तपत संसार नूं तारन वास्ते सारे कम्मां कारां तों फारग हो के उदासियां आरंभ कीतियां। बेई नदी दे कंढे ते एक दिन सतगुरु नानक देव विराजमान हन। ਜਿੱਥੇ ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਅਮਰਯਾਦ ਗੁਰਦੁਆਰਾ ਬੇਰ ਸਾਹਿਬ ਹੈ, ਇੱਥੇ ਅੰਮ੍ਰਿਤ ਵੇਲੇ ਸਤਿਗੁਰ ਜੀ ਇਸ਼ਨਾਨ ਕਰਿਆ ਕਰਦੇ ਸੀ। ਇਸ਼ਨਾਨ ਕਰਨ ਤੋਂ ਬਾਅਦ ਸਿਮਰਨ ਵਿੱਚ ਸਮਾਧੀ ਸਥਿਤ ਹੋ ਜਾਇਆ ਕਰਦੇ ਸੀ। ਭਾਈ ਮਰਦਾਨਾ ਜੀ ਕੋਲ ਬੈਠੇ ਹਨ, ਜਿਨ੍ਹਾਂ ਉੱਤੇ ਬੜੀ ਖੁਦਾ ਦੀ ਬਖਸ਼ਿਸ਼ ਸੀ। ਬੇਅੰਤ ਰਾਗਾਂ ਦੇ ਮਾਹਰ ਸੀ ਭਾਈ ਮਰਦਾਨਾ ਜੀ। ਇਸ਼ਨਾਨ ਕੀਤੇ, ਥੋੜਾ ਦਿਨ ਚੜਿਆ, ਭਾਈ ਮਰਦਾਨਾ ਜੀ ਕੀ ਵੇਖਦੇ ਨੇ, ਮੁਸਲਮਾਨ ਸੂਫੀ ਫਕੀਰਾਂ ਦੇ ਜਥੇ ਹੱਥਾਂ ਵਿੱਚ ਚਿੱਪੀਆਂ ਸੋਟੇ ਫੜੇ ਹੋਏ ਨੇ, ਫਕੀਰੀ ਲਿਬਾਸ, ਦੇਈ ਨਦੀ ਦੇ ਕੰਢੇ ਕੰਢੇ ਤੁਰੇ ਜਾ ਰਹੇ ਹਨ। ਭਾਈ ਮਰਦਾਨਾ ਜੀ ਨੇ ਪੁੱਛਿਆ, ਸਤਿਗੁਰੂ ਨਾਨਕ ਦੇਵ ਜੀ, ਇਹ ਫਕੀਰ ਏਦਾਂ ਲੱਗਦੇ ਨੇ ਜਿਵੇਂ ਕਿਸੇ ਦੂਰ ਦੇਸ਼ ਤੋਂ ਆਏ ਹੋਣ, ਤੇ ਲੰਮੇ ਪੈਂਡੇ ਨੂੰ ਜਾਣਾ ਹੋਵੇ। ਇਹੋ ਜੇ ਦਰਵੇਸ਼ ਫਕੀਰ ਇੰਨੇ ਜਥੇ ਅੱਗੇ ਕਦੇ ਨਹੀਂ ਵੇਖੇ, ਇਹ ਸਤਿਗੁਰ ਕਿੱਥੇ ਨੂੰ ਜਾ ਰਹੇ ਹਨ? ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਮਰਦਾਨਿਆ, ਸ਼ੇਖ ਫਰੀਦ, ਜਿਸ ਸ਼ੇਖ ਫਰੀਦ ਦੀ ਬਾਣੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਾਜ਼ਰ ਹੈ, ਉਸ ਬਾਬਾ ਸ਼ੇਖ ਫਰੀਦ ਜੀ ਦੀ ਕਬਰ ਹੈ ਪਾਕ ਪਟਨ ਵਿੱਚ। ਉਦੋਂ ਜ਼ਿਲ੍ਹਾ ਮੁਲਤਾਨ ਸੀ। ਪਾਕ ਪਟਨ, ਪਾਕ ਕਹੀਏ ਪਵਿੱਤਰ ਤੇ ਪਟਨ ਕਹੀਏ ਸ਼ਹਿਰ। ਜਿਸ ਨਦੀ ਦੇ ਕੰਢੇ ਤੇ ਬਾਬਾ ਫਰੀਦ ਜੀ ਨੇ ਕਠਿਨ ਤਪ ਕੀਤਾ, ਉਸ ਕੰਢੇ ਦਾ ਨਾਮ ਹੀ ਪਾਕ ਪੱਤਣ ਬਣ ਗਿਆ, ਪਵਿੱਤਰ ਕੰਢਾ। ਤੇ ਪਵਿੱਤਰ ਕੰਢਾ ਪੱਤਣ ਸ਼ਬਦ ਬਦਲ ਕੇ ਹੌਲੀ ਹੌਲੀ ਉੱਥੇ ਆਬਾਦੀ ਹੋ ਗਈ, ਤੇ ਪਾਕ ਪੱਤਣ ਤੋਂ ਉਸ ਦਾ ਨਾਮ ਹੋ ਗਿਆ ਪਾਕ ਪਟਨ। ਪਟਨ ਫਾਰਸੀ ਵਿੱਚ ਕਹਿੰਦੇ ਨੇ ਸ਼ਹਿਰ ਨੂੰ। ਮਰਦਾਨਿਆ, ਉੱਥੇ ਬਾਬਾ ਫਰੀਦ ਜੀ ਦੀ ਕਬਰ ਹੈ, ਮੱਠ ਹੈ, ਮਜ਼ਾਰ ਹੈ, ਵੱਡਾ ਵੱਡਾ ਡੇਰਾ ਹੈ ਉਹਨਾਂ ਦਾ। ਬਾਬੇ ਫਰੀਦ ਜੀ ਦੀ ਕਬਰ ਉੱਤੇ ਸਾਲ ਵਿੱਚ ਦੋ ਵਾਰ ਮੇਲੇ ਲੱਗਦੇ ਨੇ, ਹੱਜ ਹੁੰਦੇ ਨੇ। ਇੱਕ ਮੇਲਾ ਝੱਜਰੀ ਦਾ ਤੇ ਇੱਕ ਬਹਿਸ਼ਤੀ ਦਾ। ਮਰਦਾਨਿਆ, ਇਹ ਸੂਫੀ ਫਕੀਰ ਰੂਮ, ਟਰਕੀ, ਬਗਦਾਦ, ਬੜੀ ਦੂਰੋਂ ਦੂਰੋਂ ਬਾਬਾ ਫਰੀਦ ਜੀ ਦੀ ਕਬਰ ਤੇ ਇਕੱਠੇ ਹੋ ਰਹੇ ਨੇ। ਉੱਥੇ ਵੱਡਾ ਭਾਰੀ ਮੇਲਾ ਲੱਗਣੇ, ਹੱਜ ਕਰਨ ਜਾ ਰਹੇ ਹਨ। ਮਰਦਾਨਾ ਹੱਥ ਬੰਨ ਕੇ ਕਹਿਣ ਲੱਗਾ, ਸਤਿਗੁਰ ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਉਹ ਮੇਲਾ ਵਿਖਾ ਕੇ ਲਿਆਓ। ਧੰਨ ਸਤਿਗੁਰ ਨਾਨਕ ਦੇਵ ਜੀ ਨੇ ਨਿਰੰਕਾਰੀ ਬਚਨ ਕੀਤੇ, ਮਰਦਾਨਿਆ, ਜੇ ਜ਼ਿੰਦਗੀ ਦਾ ਸੱਚਾ ਸਾਥ ਦੇਵੇਂ ਫਿਰ ਇੱਕ ਮੇਲਾ ਕੀ ਦੁਨੀਆਂ ਦੇ ਸਾਰੇ ਮੇਲੇ ਦਿਖਾ ਦੇਵਾਂਗੇ। ਸਤਿਗੁਰਾਂ ਨਾਲ ਬਚਨ ਹੋਇਆ ਤੇ ਸਤਿਗੁਰਾਂ ਨੂੰ ਲਾਲਸਾ ਪ੍ਰਗਟ ਕੀਤੀ, ਗੁਰਦੇਵ ਬੜੀ ਦੂਰ ਹੈ ਪਾਕ ਪਟਨ, ਚਲੋ ਆਪਾਂ ਵੀ ਮੇਲੇ ਤੇ ਚੱਲੀਏ। ਧੰਨ ਗੁਰੂ ਨਾਨਕ ਦੇਵ ਜੀ ਬੇਈ ਨਦੀ ਦੇ ਕੰਢੇ ਤੇ ਬੈਠੇ ਕਹਿਣ ਲੱਗੇ, ਗੁਰਮੁਖਾ, ਅੱਲਾ ਦੇ ਪਿਆਰਿਆ, ਤੁਰਨ ਤੋਂ ਪਹਿਲਾਂ ਇੱਕ ਕੰਮ ਕਰਨਾ ਪਵੇਗਾ। ਬਚਨ ਮਨ ਸੋਹਣਾ ਜਿਹਾ ਰਬਾਬ ਲਿਆ ਗੁਰੂ ਦਾ ਜਸ ਕਰਨ ਵਾਸਤੇ, ਕੀਰਤਨ ਕਰਨ ਵਾਸਤੇ। ਮਰਦਾਨਾ ਜੀ ਕਹਿੰਦੇ, ਮਹਾਰਾਜ ਕਿੱਥੋਂ ਲਿਆਵਾਂ, ਗਰੀਬ ਮਰਾਸੀ ਹੈ। ਸਤਿਗੁਰ ਕਹਿੰਦੇ, ਜਾ ਸਾਡੀ ਭੈਣ ਬੇਬੇ ਨਾਨਕੀ ਜੀ ਤੋਂ 20 ਰੁਪਈਏ ਰਸਤੇ ਦਾ ਖਰਚ ਲੈ ਕੇ ਜਾ। ਥਾਂ ਟਿਕਾਣਾ ਦੱਸ ਦਿੱਤਾ, ਘਬਰਾਈ ਨਾ, ਜੰਗਲ ਵਿੱਚ ਜਾ, ਉੱਥੇ ਤੈਨੂੰ ਇੱਕ ਦਰਵੇਸ਼ ਫਕੀਰ ਮਿਲੇਗਾ, ਉਸ ਫਕੀਰ ਨੂੰ ਸਾਡਾ ਨਾਮ ਲੈ ਦੇਵੀਂ ਕਿ ਨਾਨਕ ਨਿਰੰਕਾਰ ਨੇ ਆਪਣੀ ਅਮਾਨਤ ਮੰਗਾਈ ਹੈ, ਜੋ ਵੀ ਵਸਤੂ ਦੇਵੇ ਉਹ ਲੈ ਕੇ ਸਾਡੇ ਕੋਲ ਆ ਜਾ, ਫਿਰ ਤੈਨੂੰ ਮੇਲੇ ਵਿਖਾਵਾਂਗੇ। ਬਚਨ ਮੰਨ ਕੇ, ਕਿਉਂਕਿ ਭਰੋਸਾ ਸੀ ਗੁਰੂ ਦੇ ਬਚਨਾਂ ਤੇ, ਬੇਬੇ ਨਾਨਕੀ ਜੀ ਤੋਂ ਰਸਤੇ ਦਾ ਖਰਚ ਲਿਆ। ਦੱਸੇ ਟਿਕਾਣੇ ਤੇ ਭਾਈ ਮਰਦਾਨਾ ਜੀ ਪੁੱਜੇ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਬਚਨ ਕਰਦੇ ਨੇ ਕਿ ਭੇਜ ਕੇ ਫਲੰਦੇ ਢਿੱਗ, ਰਬਾਬ ਮੰਗਾਇਆ ਪਹਿਲੇ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਵਜਾਉਣਾ ਸੀ। ਕਈ ਗੁਰਮੁਖ ਪਿਆਰੇ ਭੁਲੇਖਾ ਖਾ ਜਾਂਦੇ ਨੇ ਕਿ ਰਬਾਬ 20 ਰੁਪਈਆਂ ਦਾ ਮੁੱਲ ਲਿਆਂਦਾ ਸੀ। ਉਸ ਰਬਾਬ ਦੀ ਕੀਮਤ ਤਾਂ 20 ਲੱਖ ਵੀ ਨਹੀਂ ਸੀ ਹੋ ਸਕਦੀ। ਉਹ ਰਬਾਬ ਸੀ ਜਿਸ ਰਬਾਬ ਦੇ ਨਾਲ ਸਤਿਗੁਰ ਨਾਨਕ ਦੇਵ ਜੀ ਨੇ ਪਹਿਲੇ ਜਨਮ ਵਿੱਚ 36 ਯੁਗ ਤਪ ਕੀਤਾ ਸੀ ਤੇ ਭਜਨ ਕੀਤਾ ਸੀ, ਵਾਹਿਗੁਰੂ ਦੇ ਗੁਣ ਗਾਏ ਸਨ। ਮਰਦਾਨਾ ਦੱਸੇ ਟਿਕਾਣੇ ਤੇ ਪੁੱਜਿਆ, ਧੰਨ ਨਿਰੰਕਾਰ ਦੀ ਆਵਾਜ਼ ਦਿੱਤੀ, ਇੱਕ ਸਤਪੁਰਸ਼ ਦਰਵੇਸ਼ ਮੁਸਲਮਾਨ ਫਕੀਰ ਮਿਲਿਆ, ਸਿਜਦਾ ਕੀਤਾ ਮਰਦਾਨੇ ਨੇ ਤੇ ਮੰਗ ਕੀਤੀ, ਨਾਨਕ ਨਿਰੰਕਾਰ ਨੇ ਆਪਣੀ ਅਮਾਨਤ ਮੰਗਾਈ। ਉਸ ਦਰਵੇਸ਼ ਫਕੀਰ ਨੇ ਰਬਾਬ ਬਖਸ਼ਿਆ। ਭਾਈ ਮਰਦਾਨਾ ਜੀ ਬੜੇ ਅਸਚਰਜ ਹੋਏ ਐਸਾ ਅਲੌਕਿਕ ਸਾਜ ਵੇਖ ਕੇ, ਤੇ ਭਾਈ ਮਰਦਾਨਾ ਜੀ ਤਾਂ ਸਾਜ ਵੱਲ ਰੁੱਝ ਗਏ, ਸਾਜ ਦੀ ਬਣਤਰ ਵੇਖਣ ਲੱਗ ਪਏ, ਤੇ ਜਦੋਂ ਅੱਖਾਂ ਉੱਚੀਆਂ ਚੁੱਕੀਆਂ ਉਹ ਦਰਵੇਸ਼ ਮੁੜ ਕੇ ਨਹੀਂ ਵੇਖਿਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਮਰਦਾਨਾ ਜੀ ਆ ਗਏ, ਰਬਾਬ ਚਰਨਾਂ ਵਿੱਚ ਰੱਖ ਦਿੱਤੀ ਤੇ ਕਹਿਣ ਲੱਗਾ, ਸਤਿਗੁਰ ਇੱਕ ਅਸਚਰਜ ਕੌਤਕ ਵੇਖਿਆ ਹੈ, ਉਹ ਰਬਾਬ ਦੇਣ ਵਾਲਾ ਸਾਈ ਫਕੀਰ ਮੈਨੂੰ ਮੁੜ ਕੇ ਨਹੀਂ ਦਿਸਿਆ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮਰਦਾਨਿਆ ਉਹ ਸਾਡੇ ਪਿਛਲੇ ਜਨਮ ਦੇ ਤਪ ਸਮੇਂ ਦਾ ਸਾਥੀ ਹੈ ਸਾਡਾ, ਉਹਦਾ ਨਾਮ ਹੈ ਸ਼ੇਖ ਫਿਰੰਦਾ। ਅਸੀਂ ਪਿਛਲੇ ਜਨਮ ਵਿੱਚ ਇਕੱਠਿਆਂ ਨੇ ਤਪ ਕੀਤਾ, ਇਸੇ ਰਬਾਬ ਦੇ ਨਾਲ ਅਸੀਂ ਪਿਛਲੇ ਜਨਮ ਵਿੱਚ ਵੀ ਪਰਮੇਸ਼ਰ ਦੇ ਗੁਣ ਗਾਇਆ ਕਰਦੇ ਸੀ। ਉਹ ਭਗਤੀ ਕਰਦਾ ਕਰਦਾ ਵਧੇ ਮੁਕਤ ਹੋ ਗਿਆ ਹੈ, ਜਦੋਂ ਮਰਜ਼ੀ ਸਰੀਰ ਧਾਰਨ ਕਰ ਲਵੇ, ਜਦੋਂ ਮਰਜ਼ੀ ਸਰੀਰ ਨਾਸ ਕਰ ਲਵੇ। ਇਹੀ ਅਵਸਥਾ ਸ੍ਰੀ ਦਮਦਮੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਤਿਹਾਸ ਵਿੱਚ ਆਈ। ਜਿਸ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਦਮਦਮਾ ਸਾਹਿਬ ਵਿੱਚ ਗੁਰਸਿੱਖਾਂ ਦੀ ਬੇਨਤੀ ਮੰਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਲਿਖਾਏ, ਉਪਰੰਤ ਸਿੱਖ ਸੰਗਤਾਂ ਨੂੰ ਪਾਠ ਸ਼ੁੱਧ ਪੜ੍ਹਨ ਦੀ ਸੰਥਿਆ ਦਿੱਤੀ ਤੇ ਫਿਰ ਆਪ ਸ੍ਰੀ ਮੁਖ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਬਾਣੀ ਦੀ ਕਥਾ ਆਪ ਸੰਗਤਾਂ ਨੂੰ ਸੁਣਾਈ। ਉਹ ਕਥਾ ਕਰ ਸੁਣਨ ਵਾਲੀਆਂ ਬਹੁਤ ਸੰਗਤਾਂ ਸੀ, ਪਰ ਇਤਿਹਾਸ ਵਿੱਚ ਜ਼ਿਕਰ ਆਉਂਦਾ 48 ਉਹ ਸਿੰਘ ਸੀ ਜਿਨ੍ਹਾਂ ਨੇ ਸਾਰੀ ਕਥਾ ਸ਼ਰਧਾ ਨਾਲ ਸੁਣੀ। ਤੇ ਜਿਸ ਸਮੇਂ ਕਥਾ ਦਾ ਭੋਗ ਪਿਆ ਸ੍ਰੀ ਦਮਦਮਾ ਸਾਹਿਬ, ਉਹ 48 ਸਿੰਘ ਸੰਗਤ ਵਿੱਚੋਂ ਬੈਠੇ ਹੀ ਗਾਇਬ ਹੋ ਗਏ, ਉਹਨਾਂ ਦੇ ਸਰੀਰਾਂ ਦਾ ਪਤਾ ਨਹੀਂ ਲੱਗਿਆ ਕਿੱਥੇ ਗਏ। ਗਿਆਨੀ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਦੇ ਸਨ, ਜੋ ਅਰਥ ਕਰਦੇ ਸੀ ਨਾਲ ਦੀ ਨਾਲ ਲਿਖਦੇ ਸਨ। ਜਦੋਂ ਇਹ ਵੀ ਸੱਚਖੰਡ ਨੂੰ ਚੱਲੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਗਿਆਨੀ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੂੰ ਦੋਹਾਂ ਬਾਹਾਂ ਨਾਲ ਫੜ ਕੇ ਰੱਖਿਆ। ਇਹ ਸਿੰਘ ਕਹਿਣ ਲੱਗੇ, ਮਹਾਰਾਜ ਸਾਨੂੰ ਵਧੇ ਮੁਕਤ ਮਿਲ ਰਹੀ ਹੈ, ਸੱਚਖੰਡ ਜਾਣ ਦਿਓ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਭਾਈ ਤੁਹਾਨੂੰ ਤਾਂ ਰੋਕਿਆ, ਜੋ ਅਸੀਂ ਅਕਾਲ ਪੁਰਖ ਦੀ ਬਾਣੀ ਦੇ, ਅਕਾਲ ਪੁਰਖ ਦੇ ਬਖਸ਼ੇ ਹੋਏ ਅਰਥ ਤੁਹਾਨੂੰ ਸੁਣਾਏ ਹਨ, ਜੇ ਤੁਸੀਂ ਸੱਚਖੰਡ ਨੂੰ ਚਲੇ ਗਏ ਦੁਨੀਆਂ ਨੂੰ ਇਹ ਅਰਥ ਕੌਣ ਸੁਣਾਵੇ। ਸੋ ਉਹਨਾਂ ਦੋਹਾਂ ਦੀ ਡਿਊਟੀ ਲਾਈ, ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਤੇ ਗਿਆਨੀ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ, ਜੋ ਅੱਜ ਤੱਕ ਦੋਵੇਂ ਟਕਸਾਲਾਂ ਚੱਲਦੀਆਂ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਉਹ ਵਧੇ ਮੁਕਤ ਹੈ, ਜਦੋਂ ਮਰਜ਼ੀ ਸਰੀਰ ਧਾਰਨ ਕਰੇ, ਜਦੋਂ ਮਰਜ਼ੀ ਸਰੀਰ ਨਾਸ ਕਰੇ। ਤੇ ਮਰਦਾਨਾ ਕਹਿੰਦਾ, ਸਤਿਗੁਰ ਜੀ ਕਿਰਪਾ ਕਰੋ, ਮੇਲੇ ਵਿੱਚ ਥੋੜਾ ਸਮਾਂ ਰਹਿ ਗਿਆ, ਆਪਾਂ ਚੱਲੀਏ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਰਦਾਨੇ ਨੂੰ ਲੈ ਕੇ ਸਮੇਤ ਰਬਾਬ ਪਾਕ ਪਟਨ ਪੁੱਜੇ, ਜਿੱਥੇ ਬਹੁਤ ਵੱਡਾ ਅਸਥਾਨ ਹੈ ਬਾਬਾ ਫਰੀਦ ਜੀ ਦਾ, ਬੜਾ ਭਾਰੀ ਮੇਲਾ ਲੱਗਿਆ ਹੋਇਆ। ਧੰਨ ਸਤਿਗੁਰੂ ਨਾਨਕ ਦੇਵ ਜੀ ਮੇਲੇ ਤੋਂ ਥੋੜੀ ਜਿਹੀ ਦੂਰ ਬਾਹਰ ਇੱਕ ਉੱਚੀ ਟਿੱਬੀ ਤੇ ਸਜ ਗਏ, ਰਾਤ ਕੱਟੀ, ਅੰਮ੍ਰਿਤ ਵੇਲੇ ਇਸ਼ਨਾਨ ਕੀਤੇ ਤੇ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨਿਤਨੇਮ ਸਿਮਰਨ ਵਿੱਚ ਜੁਟ ਗਏ। ਥੋੜਾ ਜਿਹਾ ਪਹੁ ਬਟਾਲਾ ਹੋਇਆ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆਂ ਰਬਾਬ ਖੋਲ, ਬਾਣੀ ਆਈ ਹੈ।